SBS Radio.
ਪਿਆਰੇ ਦੋਸਤੋ, ਐਸ ਪੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ, ਅਤੇ ਇਸ ਵਕਤ ਸਟੂਡੀਓ 'ਚ ਸਾਡੇ ਕੋਲ ਮਹਿਮਾਨ ਬਣ ਕੇ ਆਏ ਨੇ ਅਵਤਾਰ ਅਰੋੜਾ ਜੀ ਅਤੇ ਜੁਝਾਰ ਸਿੰਘ ਜੀ ਬਾਜਵਾ। ਅਵਤਾਰ ਅਰੋੜਾ ਹੋਣਾ ਦਾ ਇੱਕ ਲੰਬੇ ਸਮੇਂ ਤੋਂ ਮਾਈਗ੍ਰੇਸ਼ਨ ਨਾਲ ਸੰਬੰਧ ਆ, ਇੱਕ ਮਾਈਗ੍ਰੇਸ਼ਨ ਮਾਹਰ ਵਜੋਂ ਉਹ ਕੈਨੇਡਾ 'ਚ ਸੇਵਾਵਾਂ ਦੇ ਰਹੇ ਨੇ, ਅਤੇ ਜੁਝਾਰ ਸਿੰਘ ਬਾਜਵਾ ਨੂੰ ਅਕਸਰ ਅਸੀਂ ਆਪਣੇ ਫੇਸਬੁੱਕ ਲਾਈਵ ਜ਼ਰੀਏ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ। ਅਤੇ ਅੱਜ ਜਿਹੜਾ ਅਸੀਂ ਸਵਾਲ ਚੁਣਿਆ ਉਹ ਬਹੁਤ ਸਾਰੇ ਲੋਕਾਂ ਦੇ ਮਨ 'ਚ ਆਉਂਦਾ। ਅਕਸਰ ਪੁੱਛਿਆ ਜਾਂਦਾ ਕਿ ਜਿਹੜੇ ਲੋਕ ਆਸਟ੍ਰੇਲੀਆ 'ਚ ਸਟਰਗਲ ਕਰਦੇ ਆ, ਪੀ ਆਰ ਨਹੀਂ ਹੁੰਦੀ, ਪੀ ਆਰ ਨਹੀਂ ਮਿਲਦੀ, ਉਹਨਾਂ ਲਈ ਕੀ ਕੈਨੇਡਾ ਇੱਕ ਰਾਹ ਬਣ ਸਕਦਾ? ਅਰੋੜਾ ਸਾਹਿਬ, ਸਾਨੂੰ ਥੋੜ੍ਹਾ ਜਿਹਾ ਦੱਸੋ ਪਹਿਲਾਂ ਆਸਟ੍ਰੇਲੀਆ ਨਾਲੋਂ ਕੈਨੇਡਾ ਦੀ ਕੀ ਭਿੰਨਤਾ, ਜੇ ਆਪਾਂ ਪ੍ਰਵਾਸ ਦੀ ਗਿਣਤੀ ਦੇ ਲਿਹਾਜ਼ ਨਾਲ ਗੱਲ ਕਰਨੀ ਹੋਵੇ?
ਕੈਨੇਡਾ ਦੇ ਵਿੱਚ ਆਪਣੇ ਲੋਕ ਲੰਬੇ ਸਮੇਂ ਤੋਂ ਉੱਥੇ ਜਾ ਰਹੇ ਆ। ਇਸ ਵੇਲੇ ਤੁਹਾਨੂੰ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਆਪਣੀ ਪੰਜਾਬੀ ਕਮਿਊਨਿਟੀ, ਆਪਣਾ ਭਾਈਚਾਰਾ ਕਿੰਨਾ ਆ ਜੀ ਉੱਥੇ। ਦੈਨ ਆਪਣੇ ਲੋਕ ਐਜੂਕੇਸ਼ਨ ਦੇ ਵਿੱਚ, ਬਿਜ਼ਨਸ ਦੇ ਵਿੱਚ ਬਹੁਤ ਵਧੀਆ ਕਰ ਰਹੇ ਆ, ਬਹੁਤ ਵਧੀਆ ਵੈਲ
ਜੀ। ਹੁਣ ਤੀਜੀ ਚੌਥੀ ਜਨਰੇਸ਼ਨ ਚੱਲ ਰਹੀ ਹੈ ਕੈਨੇਡਾ 'ਚ,
ਬਿਲਕੁਲ ਜੀ, ਤੀਸਰੀ ਚੌਥੀ ਜਨਰੇਸ਼ਨ ਚੱਲ ਰਹੀ ਆ। ਉਹਦੇ ਨਾਲ ਜਦੋਂ ਅਸੀਂ ਜਾ ਕੇ ਦੇਖਦੇ ਹਾਂ, ਖਾਸ ਕਰਕੇ ਆਪਣੇ ਪੰਜਾਬੀ ਭਾਈਚਾਰੇ ਨੂੰ, ਅੱਜ ਉਹ ਬਹੁਤ ਵਧੀਆ ਲੈਵਲ 'ਤੇ ਹੈ ਜੀ ਆਪਣਾ। ਸਾਨੂੰ ਲੱਗਦਾ ਨਹੀਂ ਹੈ ਕਿ ਅਸੀਂ ਕਿਸੇ ਪ੍ਰਾਈਵੇਟ ਮੁਲਕ ਦੇ ਵਿੱਚ ਬੈਠੇ ਹਾਂ।
ਗੱਲ ਆਪਾਂ ਵੈਨਕੂਵਰ ਦੀ ਕਰੀਏ, ਟੋਰਾਂਟੋ ਦੀ ਕਰੀਏ, ਦੋਨੋਂ ਵੱਡੇ ਸ਼ਹਿਰ ਸਾਰੀ ਪੰਜਾਬੀਆਂ ਨਾਲ ਭਰੀ
ਪਈ ਹੈ ਜੀ।
ਹਾਂਜੀ, ਅਤੇ ਕਿੰਨੀ ਕੁ ਗਿਣਤੀ ਹਰੇਕ ਸਾਲ ਜਿਹੜੀ ਸਰਕਾਰ ਵੱਲੋਂ ਨਿਰਧਾਰਤ, ਆਪਾਂ ਸੀਟਾਂ ਦੀ ਗੱਲ ਕਰੀਏ, ਜੇ ਸਕਿੱਲਡ ਮਾਈਗ੍ਰੇਸ਼ਨ ਦੀ ਗੱਲ ਕਰੀਏ,
ਸਕਿੱਲਡ ਮਾਈਗ੍ਰੇਸ਼ਨ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਤਕਰੀਬਨ 3 ਲੱਖ ਤੋਂ ਉੱਪਰ ਬੰਦਾ ਹਰ ਸਾਲ ਇਮੀਗ੍ਰੈਂਟ ਆਉਂਦਾ ਜੀ ਪੂਰੀ ਦੁਨੀਆ ਦੇ ਵਿੱਚੋਂ। ਅੱਜ ਦੀ ਤਰੀਕ ਦੇ ਵਿੱਚ ਮੈਜੋਰਟੀ ਆਫ ਸਟੂਡੈਂਟ ਵੀ ਕਾਫੀ ਆ ਰਿਹਾ ਜੀ ਆਪਣੇ ਨੌਰਥ ਇੰਡੀਆ ਤੋਂ। ਜੇ ਤੁਸੀਂ ਦੇਖਿਆ ਜਾਵੇ, ਅੱਜ ਕੱਲ੍ਹ ਨਿਊਜ਼ ਦੇ ਵਿੱਚ ਵੀ ਸੁਣਦੇ ਹੋਵੋਗੇ, ਸਟੂਡੈਂਟ ਵਿਜ਼ਟਰ ਦੈਨ ਪਰਮਾਨੈਂਟ ਇਮੀਗ੍ਰੇਸ਼ਨ ਕਾਫੀ ਵੱਡੇ ਪੱਧਰ 'ਤੇ ਹੋ ਰਹੀ ਹੈ, ਜਿਹਦੇ 'ਚ ਐਕਸਪ੍ਰੈਸ ਐਂਟਰੀ ਤੁਸੀਂ ਕਾਫੀ ਵਾਰ ਸੁਣਿਆ ਹੋਵੇਗਾ ਜੀ।
ਜੀ, ਅਤੇ ਬਾਈਵਾ ਸਾਹਿਬ, ਆਪਣੇ ਸੀਟਾਂ ਦੀ ਗਿਣਤੀ ਦੇ ਲਿਹਾਜ਼ ਨਾਲ ਜੇ ਗੱਲ ਕਰੀਏ, ਕਿੰਨੀ ਕੁ ਗਿਣਤੀ ਆ ਸਕਿੱਲਡ ਮਾਈਗ੍ਰੈਂਟਸ ਲਈ?
ਇਹਨਾਂ ਨੇ ਦੱਸਿਆ ਕਿ ਸਾਡੇ ਉੱਥੇ ਨੀਅਰਲੀ 3.5 ਲੱਖ ਸਕਿੱਲਡ ਇਮੀਗ੍ਰੈਂਟਸ ਉਹਨਾਂ ਨੂੰ ਚਾਹੀਦੇ ਸਾਲ ਦੇ, 3.5 ਲੱਖ ਜਿਹੜੇ ਪ੍ਰਵਾਸੀ ਆ ਉਹ ਚਾਹੀਦੇ ਆ। ਪਰ ਆਸਟ੍ਰੇਲੀਆ ਵਿੱਚ ਜੇ ਦੇਖੀਏ ਤਾਂ 1,90,000 ਆ, ਪਰ ਜੋ ਲਾਸਟ ਈਅਰ ਪੀ ਆਰ ਹੋਇਆ ਉਹ ਸਿਰਫ 1,60,000 ਆ। ਪਰ ਜਿਹੜੀ ਮੇਨ ਗੱਲ ਆਪਾਂ ਕਰਦੇ ਹਾਂ, ਜਿਹੜੇ ਸਟੂਡੈਂਟ ਪੜ੍ਹਨ ਆਉਂਦੇ ਆ ਉਹ ਕਿੰਨੇ ਪੀ ਆਰ 'ਚ ਚੇਂਜ ਹੋਏ ਆ, ਉਹ ਮੇਰੇ ਖਿਆਲ 30 ਤੋਂ 40,000 ਆ। ਸੋ 30 ਤੋਂ 40,000 ਆਸਟ੍ਰੇਲੀਆ ਵਿੱਚ ਆ, ਪਰ ਕੈਨੇਡਾ ਵਿੱਚ ਜੇ ਆਪਾਂ ਕਹੀਏ ਤਾਂ 3.5 ਲੱਖ ਟੋਟਲ ਆ। ਮੇਰੇ ਹਿਸਾਬ ਨਾਲ 2-2.5 ਲੱਖ ਤੋਂ ਉੱਚੋ ਜ਼ਰੂਰ ਨੰਬਰ ਹੋਏਗਾ ਜੀ।
ਅਤੇ ਅਰੋੜਾ ਸਾਹਿਬ, ਕਿਹੜੇ ਕਿਹੜੇ ਪਾਥਵੇ ਨੇ ਜੇ ਆਪਾਂ ਗੱਲ ਕਰਨੀ ਹੋਵੇ? ਇੱਕ ਤਾਂ ਜਿਹੜੇ ਸਿੱਧੇ ਲੋਕ ਭਾਰਤ ਤੋਂ ਆਉਂਦੇ ਆ, ਇੱਕ ਉਹ ਹੋਣਗੇ ਜਿਹੜੇ ਵਿਦਿਆਰਥੀ ਵੀਜ਼ੇ 'ਤੇ ਆਉਂਦੇ ਆ ਅਤੇ ਬਾਅਦ 'ਚੋਂ ਉੱਥੇ ਪੀ ਆਰ ਪਾਉਂਦੇ ਆ ਜਾਂ ਪੱਕੇ ਹੁੰਦੇ ਆ।
ਕੈਨੇਡਾ ਦੇ ਵਿੱਚ ਤੁਸੀਂ 3 ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਮੇਨਲੀ ਪੀ ਆਰ ਪਾ ਸਕਦੇ ਹੋ, ਜਿਸ ਦੇ ਵਿੱਚ ਅਸੀਂ ਕਹਿ ਦਈਏ ਇੰਡੀਪੈਂਡੈਂਟ ਕੈਟੇਗਰੀ, ਜਿਸ ਦਾ ਤੁਹਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ 189 ਕੈਟੇਗਰੀ ਹੈ। ਸੋ ਉੱਥੇ ਐਕਸਪ੍ਰੈਸ ਐਂਟਰੀ ਸਕੀਮ ਦੇ ਅਧੀਨ ਜਿਹੜਾ ਬੰਦੇ ਦੇ ਅੱਜ 440 ਪੁਆਇੰਟ ਬਣ ਰਹੇ ਆ ਉਹ ਡਾਇਰੈਕਟ ਪੀ ਆਰ ਪਾ ਰਿਹਾ ਜੀ। ਸੈਕਿੰਡ ਕੈਟੇਗਰੀ ਆ ਸਟੇਟ ਸਪੋਂਸਰ, ਜਿਹਨੂੰ ਅਸੀਂ ਪੀ ਐੱਨ ਪੀ ਕਹਿੰਦੇ ਹਾਂ, ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ। ਉਸ ਦੇ ਅੰਦਰ ਉਸਨੂੰ ਇੰਪਲੋਇਰ ਜੇ ਸਪੋਰਟ ਕਰਦਾ, ਸਟੇਟ ਉਹਨੂੰ ਨੋਮੀਨੇਟ ਕਰਦੀ ਹੈ, ਉਸ ਦੇ ਨਾਲ ਉਹ ਪੀ ਆਰ ਰਲ ਸਕਦਾ। ਤੀਸਰਾ ਹੈ ਕਿ ਉਹ ਵਰਕ ਪਰਮਿਟ ਦੇ ਜ਼ਰੀਏ ਕੈਨੇਡਾ 'ਚ ਐਂਟਰ ਹੋ ਕੇ ਕੈਨੇਡੀਅਨ ਐਕਸਪੀਰੀਅੰਸ ਗੇਨ ਕਰਕੇ ਜਿਸ ਕੈਟੇਗਰੀ ਦੇ ਅੰਦਰ ਵੀ ਉਹ ਕੁਆਲੀਫਾਈ ਕਰਦਾ ਉਸ ਦੇ ਅਧੀਨ ਉਹ ਪੀ ਆਰ ਪਾ ਸਕਦਾ ਜੀ।
ਅਰੋੜਾ ਸਾਹਿਬ, ਜੇ ਆਪਾਂ ਗੱਲ ਕਰਨੀ ਹੋਵੇ ਆਸਟ੍ਰੇਲੀਆ 'ਚ ਜਿਹੜੇ ਲੋਕ ਨੇ ਜਾਂ ਜਿਨ੍ਹਾਂ ਦੇ ਵੀਜ਼ਿਆਂ ਨੂੰ ਲੈ ਕੇ ਜਿਨ੍ਹਾਂ ਨੂੰ ਸਮੱਸਿਆ ਆਉਂਦੀ ਆ, ਹੁਣ ਆਪਣਾ ਸਵਾਲ ਤਾਂ ਜੇ ਉਹਦੇ 'ਤੇ ਕੇਂਦਰਿਤ ਰਹਿਣਾ, ਅਤੇ ਉਹਦੇ 'ਚ ਵੀ ਸਾਡੇ ਕੋਲ ਵੱਖੋ ਵੱਖਰੀਆਂ ਕੈਟੇਗਰੀਜ਼ ਨੇ, ਉਹਦੇ ਬਾਰੇ ਆਪਾਂ ਬਾਜਵਾ ਸਾਹਿਬ ਨਾਲ ਵੀ ਗੱਲ ਕਰਨੀ ਆ। ਸੋ ਇੱਥੋਂ ਵੀ ਵੀਜ਼ੇ ਪੈ ਸਕਦੇ ਆ, ਗੱਲ ਮਤਲਬ ਦੁਨੀਆ 'ਚੋਂ ਕਿਤੋਂ ਵੀ ਸਕਿੱਲਡ ਮਾਈਗ੍ਰੈਂਟ ਜਾ ਸਕਦਾ?
ਹਾਂਜੀ, ਮਾਈਗ੍ਰੇਸ਼ਨ ਤਾਂ ਜ਼ਰੂਰੀ ਨਹੀਂ ਹੈ ਕਿ ਬੰਦਾ ਇੰਡੀਆ 'ਚ ਹੀ ਹੋਏ, ਕਿਤੇ ਵੀ ਮਾਈਗ੍ਰੇਸ਼ਨ ਦਾ ਮਤਲਬ ਕਿ ਉਹ ਕਿਤੇ ਵੀ ਇਮੀਗ੍ਰੈਂਟ, ਜੇ ਉਹ ਕਿਸੇ ਵੀ ਕੈਟੇਗਰੀ 'ਚ ਕੁਆਲੀਫਾਈ ਕਰਦਾ, ਚਾਹੇ ਉਹ ਆਸਟ੍ਰੇਲੀਆ 'ਚ ਬੈਠਾ, ਚਾਹੇ ਕਿ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਬੈਠਾ, ਉਹ ਜਿਸ ਕੈਟੇਗਰੀ ਦੇ ਅਧੀਨ ਐਲੀਜੀਬਿਲਟੀ ਉਹਦੀ ਬਣਦੀ ਆ, ਉਹ ਕੈਨੇਡਾ ਦੀ ਪੀ ਆਰ ਪਾ ਸਕਦਾ ਜੀ।
ਅਤੇ ਬਾਈਵਾ ਸਾਹਿਬ, ਆਪਣੇ ਜਿਹੜੇ ਜ਼ਿਆਦਾ ਦਿੱਕਤਾਂ ਆ ਰਹੀਆਂ ਜਾਂ ਜ਼ਿਆਦਾ ਔਕੜਾਂ ਆ ਰਹੀਆਂ, ਉਹ ਮੇਰਾ ਖਿਆਲ ਅਕਾਊਂਟਿੰਗ ਵਾਲੇ ਤਾਂ ਬਾਹਲੇ ਫਸੇ ਹੋਏ ਆ, ਇਸ ਤੋਂ ਇਲਾਵਾ ਐੱਮ ਬੀ ਏ ਦੀ ਵੀ ਗੱਲ ਕਰ ਸਕਦੇ ਹਾਂ ਆਪਾਂ, ਆਈ ਟੀ ਵਾਲਿਆਂ ਦੀ ਵੀ ਗੱਲ ਕਰ ਸਕਦੇ ਹਾਂ, ਅਤੇ ਮੈਨੇਜਰਸ ਦੀ ਵੀ। ਅਤੇ ਗੱਲ ਆਪਾਂ ਜੇ ਅਕਾਊਂਟਿੰਗ ਤੋਂ ਸ਼ੁਰੂ ਕਰਨੀ ਹੋਵੇ, ਮੰਨ ਲਓ ਕੋਈ ਅਕਾਊਂਟਿੰਗ 'ਚ ਪੀ ਆਰ ਪਾਉਣਾ ਚਾਹੁੰਦਾ, ਪਰ ਹੁਣ ਮੇਰਾ ਖਿਆਲ ਇਨਵੀਟੇਸ਼ਨ ਹੀ 80-80-90 ਪੁਆਇੰਟਾਂ 'ਤੇ ਆ ਰਿਹਾ।
ਹਾਂਜੀ, ਦੇਖੋ ਆਸਟ੍ਰੇਲੀਆ 'ਚ ਜਿਹੜੇ ਸਾਡੇ ਕੋਲ ਜਿਸ ਤਰੀਕੇ ਦੇ ਕਲਾਇੰਟਸ ਆਉਂਦੇ ਆ, ਫਸੇ ਹੋਏ ਲੋਕ ਕਹਿ ਲਈਏ, ਉਹਨਾਂ 'ਚ ਮੇਨਲੀ ਉਹ ਹੈ ਜਿਨ੍ਹਾਂ ਨੇ 2 ਸਾਲ ਪੜ੍ਹਾਈ ਕੀਤੀ, ਫਿਰ ਉਸ ਤੋਂ ਬਾਅਦ ਉਹਨਾਂ ਨੇ 2 ਸਾਲ ਜਿਹੜਾ ਟੀ ਆਰ ਜਿਹਨੂੰ ਆਪਾਂ ਵਰਕ ਪਰਮਿਟ ਕਹਿੰਦੇ ਹਾਂ ਉਹਨੂੰ ਮਾਣਿਆ। ਹੁਣ 2 ਸਾਲ ਪੜ੍ਹਾਈ ਕੀਤੀ, 2 ਸਾਲ ਵਰਕ ਪਰਮਿਟ ਇੰਜੋਏ ਕੀਤਾ, ਪਰ ਉਸ ਤੋਂ ਬਾਅਦ ਹੁਣ ਅੱਗੇ ਕੁਛ ਨਜ਼ਰ ਨਹੀਂ ਆ ਰਿਹਾ। ਉਹਦੇ ਵਾਸਤੇ ਜੋ ਕਿ ਜਿੰਨਾ ਕੁ ਮੈਨੂੰ ਸਮਝ ਲੱਗੀ ਆ ਜਾਂ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਜਾਂ ਵੀ ਆ, ਤੁਸੀਂ ਨੈੱਟ 'ਤੇ ਵੀ ਜਾ ਕੇ ਪੜ੍ਹ ਸਕਦੇ ਹੋ, ਕੈਨੇਡਾ ਜਿਹੜਾ ਵਾ ਉਹ ਆਪਸ਼ਨ ਵਧੀਆ ਵਾ। ਹੁਣ ਉਹ ਕੀ ਕਰ ਰਿਹਾ, ਪਹਿਲਾਂ 2 ਸਾਲ ਟੀ ਆਰ ਪੜ੍ਹਾਈ ਕੀਤੀ, ਫਿਰ 2 ਸਾਲ ਟੀ ਆਰ ਲਈ, ਫਿਰ ਤੀਜਾ ਸਟੈਪ ਕੀ ਆ, ਫਿਰ ਪੜ੍ਹਾਈ ਲੈ ਲਓ। ਹੁਣ ਜਿਹੜਾ ਕੁਸ਼ਚਨ ਆ, ਜਿਹੜਾ ਮਨ 'ਚ ਸਾਰਿਆਂ ਦਾ ਆ ਰਿਹਾ ਕਿ ਅਸੀਂ ਇਹ ਪੜ੍ਹਾਈ ਕਰਕੇ ਅੱਗੇ ਕੀ ਕਰਾਂਗੇ, ਅੱਗੇ ਡੈਡ ਐਂਡ ਆ, ਉਹਨਾਂ ਵਾਸਤੇ ਕੀ ਆ ਕਿ ਜੇ ਉਹ ਸਟੱਡੀ ਕਰਨ ਵਾਸਤੇ ਕੈਨੇਡਾ ਜਾਂਦੇ ਨੇ ਅਤੇ ਉੱਥੇ ਜਾ ਕੇ ਉਹਨਾਂ ਨੂੰ 1 ਸਾਲ ਦਾ ਜਾਂ 2 ਸਾਲ ਦਾ ਵਰਕ ਪਰਮਿਟ ਮਿਲਦਾ ਵਾ, ਫੀਸ ਵੀ ਇੱਥੇ ਨੂੰ 25% ਘੱਟ ਏ, ਔਰ ਉਸ ਤੋਂ ਬਾਅਦ ਜਿੱਦਾਂ ਕਿ ਇਹਨਾਂ ਨੇ ਦੱਸਿਆ ਮੈਨੂੰ, ਜਿਹੜਾ ਕਿ ਤੁਹਾਨੂੰ ਅੱਗੇ ਜਾ ਕੇ ਐਕਸਪਲੇਨ ਕਰਨਗੇ, ਉਹਦੇ ਵਿੱਚ ਕੀ ਹੈਗਾ ਕਿ ਉਹ PR ਵੀ ਪਾ ਸਕਦੇ ਆ ਔਨ ਦਾ ਪੁਆਇੰਟ ਬੇਸਿਸ
ਜੀ। ਅਤੇ ਅਰੋੜਾ ਸਾਹਿਬ, ਕੀ ਇਹੀ ਕਾਰਨ ਨੇ ਜਿਹਦੇ ਕਰਕੇ ਮੇਰਾ ਖਿਆਲ ਆਸਟ੍ਰੇਲੀਆ ਵੱਲ ਨੂੰ ਆਉਣ ਵਾਲਿਆਂ ਦੀ ਗਿਣਤੀ ਹੁਣ ਘੱਟ ਰਹੀ ਆ ਅਤੇ ਕੈਨੇਡਾ ਵੱਲ ਨੂੰ ਜਨਤਾ ਵਹੀਰਾਂ ਘੱਤ ਕੇ ਜਾ ਰਹੀ ਆ?
ਦੇਖੋ, ਜਿਹੜਾ ਵੀ ਕੋਈ ਸਟੂਡੈਂਟ ਹੈ ਜੀ, ਉਹਦਾ ਅਲਟੀਮੇਟ ਗੋਲ ਹੈ ਕਿ ਉਹ ਉੱਥੇ ਜਾ ਕੇ ਕਿਸ ਤਰ੍ਹਾਂ ਸੈਟਲ ਹੋ ਸਕਦਾ ਜੀ। ਸੋ ਇਸ ਵੇਲੇ ਕੈਨੇਡਾ ਦੇ ਵਿੱਚ ਸੈਟਲਮੈਂਟ ਆਪਸ਼ਨਸ ਵਧੀਆ ਹੈ, ਖਾਸ ਕਰਕੇ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਇੱਥੇ ਬੱਚੇ ਪੋਸਟ ਗ੍ਰੈਜੂਏਸ਼ਨ ਕਰਕੇ ਉਹ 2 ਸਾਲ ਵਰਕ ਪਰਮਿਟ ਤੋਂ ਬਾਅਦ ਉਹਨਾਂ ਲਈ ਆਪਸ਼ਨ ਕੋਈ ਨਹੀਂ ਹੈ। ਕੈਨੇਡਾ ਦੇ ਵਿੱਚ ਇਸਪੈਸ਼ਲੀ ਜਿਹੜੇ ਇਸ ਤਰ੍ਹਾਂ ਦੀ ਕੈਟੇਗਰੀ ਆ ਜਿਨ੍ਹਾਂ ਕੋਲ ਆਲਰੇਡੀ ਕੋਈ ਐਕਸਪੀਰੀਅੰਸ ਹੈ ਕਿਸੇ ਵੀ ਕੰਟਰੀ ਦਾ, ਜੇ ਉਹ ਉੱਥੇ ਐਜੂਕੇਸ਼ਨ ਲੈਣ ਆਉਂਦੇ ਆ ਮਾਸਟਰਸ, ਉਹਨਾਂ ਨੂੰ ਜੇ ਉਹ 1 ਸਾਲ ਦੀ ਸਟੱਡੀ ਕਰਦੇ ਤਾਂ ਉਹਨਾਂ ਨੂੰ 1 ਸਾਲ ਦਾ ਓਪਨ ਵਰਕ ਪਰਮਿਟ ਮਿਲਦਾ ਜੀ, ਜਿਸ ਨੂੰ ਅਸੀਂ ਕਹਿੰਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ। ਜੇ ਉਹ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਟੱਡੀ ਕਰਦੇ ਆ ਤਾਂ ਉਹਨਾਂ ਨੂੰ 3 ਈਅਰਸ ਦਾ ਓਪਨ ਵਰਕ ਪਰਮਿਟ ਮਿਲਦਾ। ਫਿਰ ਜ਼ਿਆਦਾਤਰ ਜਿਹੜੇ ਸਟੂਡੈਂਟ ਆ ਉਹ 1 ਸਾਲ ਦਾ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਲੈ ਕੇ ਜਿਸ ਕੁਆਲੀਫਾਈ ਕਰ ਜਾਂਦੇ ਆ PR ਲਈ, ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ। ਦੈਨ ਰੈਸਟ ਆਫ ਦੀ ਸਟੂਡੈਂਟ ਜੋ +2 ਕਰਕੇ 2 ਈਅਰਸ ਦਾ ਡਿਪਲੋਮਾ ਕਰਦੇ ਆ, ਦੈਨ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ, ਉਹ ਵੀ ਉੱਥੇ 1 ਈਅਰ ਤੋਂ ਐਕਸਪੀਰੀਅੰਸ ਤੋਂ ਬਾਅਦ ਸਟੇਟ ਸਪੋਂਸਰਸ਼ਿਪ ਨਾਲ PR ਪਾ ਰਹੇ ਆ। ਇਸ ਵੇਲੇ ਜੇ ਕੋਈ ਬੱਚੇ ਦੇ IELTS 'ਚੋਂ ਬੈਂਡ ਅੱਛੇ ਆ, ਉਹਨੇ ਪ੍ਰੋਪਰ ਕੁਆਲੀਫਿਕੇਸ਼ਨ ਲਈ ਆ, ਚਾਂਸਿਸ ਬਹੁਤ ਜ਼ਿਆਦਾ ਬ੍ਰਾਈਟ ਹੈ ਜੀ।
ਜਿਵੇਂ ਆਪਾਂ 457 ਵੀਜ਼ੇ ਨਾਲ ਹੀ ਕੰਪੇਅਰ ਕਰਨਾ ਹੋਵੇ, 457 ਵੀਜ਼ੇ ਨੇ ਤਾਰੇ ਵੀ ਬੜੇ, ਡੋਬੇ ਵੀ ਬੜੇ ਅਤੇ ਅੱਧ ਵਿਚਕਾਰ ਵੀ ਕਾਫੀ ਨੇ।
ਹਾਂਜੀ,
ਅਤੇ ਜਿਹੜੇ ਅੱਧ ਵਿਚਕਾਰ ਨੇ ਉਹਨਾਂ ਦਾ ਕੀ ਸਿਨੈਰੀਓ ਹੋਊਗਾ?
ਜਿਹੜੀ ਮੋਟੀ ਮੋਟੀ ਗੱਲਬਾਤ ਆ, ਜੇ ਮੈਂ ਆਸਟ੍ਰੇਲੀਆ ਨੂੰ ਕੈਨੇਡਾ ਨਾਲ ਕੰਪੇਅਰ ਕਰਾਂ, ਕਿਉਂਕਿ ਆਪਾਂ ਨੂੰ ਪਹਿਲਾਂ ਇੱਥੋਂ ਦਾ ਸਿਨੈਰੀਓ ਸਮਝਾਉਂਦੇ ਹਾਂ ਫਿਰ ਕੈਨੇਡਾ ਦਾ ਸਮਝਾਉਂਦੇ ਹਾਂ। ਇਹ ਕਹਿੰਦੇ ਆ ਕਿ ਜਦੋਂ ਤੁਸੀਂ ਇੱਥੋਂ ਕੈਨੇਡਾ ਜਾਣਾ, ਉਹਦੀਆਂ 3 ਵੱਖਰੀਆਂ ਵੱਖਰੀਆਂ ਕੈਟਾਗਰੀਆਂ ਵਾ। ਪਹਿਲੀ ਤਾਂ ਹੈਗੀ ਆ ਕਿ ਆਪਣੇ ਪੁਆਇੰਟ ਪੂਰੇ ਕਰੋ 440 ਪਲੱਸ, ਅਤੇ ਤੁਸੀਂ ਕੈਨੇਡਾ ਦੀ ਇੰਡੀਪੈਂਡੈਂਟ PR, ਜਿਹੜੀ ਆਪਾਂ ਕਹਿ ਲਈ ਤਾਂ ਸਬ ਕਲਾਸ 189, ਮਤਲਬ ਸੈਂਟਰ ਗੌਰਮੈਂਟ ਦੀ PR, ਇਹ ਹੈਗੀ ਆ ਇੰਡੀਪੈਂਡੈਂਟ PR, ਤੁਸੀਂ 440 ਪੁਆਇੰਟ ਪੂਰੇ ਕਰੋ। ਪਰ ਇਹ ਪੁਆਇੰਟ ਪੂਰੇ ਕਰਨੇ ਥੋੜ੍ਹੇ ਜਿਹੇ ਮੁਸ਼ਕਲ ਆ। ਦੂਜਾ ਹੈਗਾ ਵਾ ਤੁਸੀਂ ਸਟੇਟ ਦੀ ਹੈਲਪ ਲੈ ਲਓ। ਹੁਣ ਕੈਨੇਡਾ ਵਿੱਚ ਅਪਰੋਕਸੀਮੇਟਲੀ 10 ਸਟੇਟਾਂ ਵਾ, ਅਤੇ ਹਰੇਕ ਸਟੇਟ ਕੋਲ ਇਹ ਕਹਿੰਦੇ ਕਿ 5,000 ਕੋਟਾ ਹੈਗਾ ਵਾ ਸਪੋਂਸਰ ਕਰਨ ਦਾ, ਜਿੱਦਾਂ ਆਸਟ੍ਰੇਲੀਆ 'ਚ ਟੋਟਲ 15,000 ਆ ਪੂਰੇ ਆਸਟ੍ਰੇਲੀਆ ਦੀ ਸਟੇਟਾਂ ਦਾ, ਉੱਥੇ 10 ਸਟੇਟਾਂ ਦਾ 5,000 ਅਤੇ ਕਿੰਨਾ ਬਣਿਆ ਇੰਟੂ 50,000 ਉਹਨਾਂ ਕੋਲ ਸੀਟਾਂ ਵਾ। ਤੀਜਾ ਜਿਹੜਾ ਤਰੀਕਾ ਹੈਗਾ ਉਹ ਹੈਗਾ ਵਾ ਜਿਹਨੂੰ ਕਹਿੰਦੇ ਆਪਾਂ ਜੋਬ ਆਫਰ ਜਾਂ ਇੰਪਲੋਇਰ ਸਪੋਂਸਰਸ਼ਿਪ, ਉਹਦੇ ਵਿੱਚ ਤੁਸੀਂ ਇੱਥੋਂ ਉੱਥੇ ਜਾਓ ਜੋਬ ਆਫਰ ਲੈ ਕੇ 9 ਮਹੀਨੇ ਕੰਮ ਕਰੋ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ PR ਦਾ ਆਪਾਂ ਕਰ ਸਕਦੇ।
ਹਾਂਜੀ, ਉਹ ਮੈਂ ਇੱਥੇ ਥੋੜ੍ਹਾ ਹੋਰ ਕਲੀਅਰ ਕਰਨਾ ਚਾਹਾਂਗਾ।
ਹਾਂਜੀ,
ਜੋ ਕੈਨੇਡਾ ਦੀ ਇਮੀਗ੍ਰੇਸ਼ਨ ਹੈ, ਇੱਕ ਪੁਆਇੰਟ ਸਿਸਟਮ ਜਿਸ ਨੂੰ ਅਸੀਂ ਕਹਿੰਦੇ ਐਕਸਪ੍ਰੈਸ ਐਂਟਰੀ, ਐਕਸਪ੍ਰੈਸ ਐਂਟਰੀ 'ਚ ਜਦੋਂ ਬੰਦਾ ਆਪਣੇ ਪੂਲ ਦੇ ਵਿੱਚ ਜਿਹੜਾ ਐਲੀਜੀਬਲ ਹੈ ਉਹ ਡਾਟਾ ਐਂਟਰ ਕਰਦਾ ਹੈ,
ਇਹ 440 ਪੁਆਇੰਟਾਂ ਦੀ ਗੱਲ ਕਰ ਰਿਹਾ,
440 ਪੁਆਇੰਟ ਵਾਲੇ, ਉਹ ਮਹੀਨੇ ਦੇ ਵਿੱਚ 2 ਡਰਾਅ ਨਿਕਲਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਇਨਵੀਟੇਸ਼ਨ ਟੂ ਅਪਲਾਈ। ਜਿਹਦੇ 440 ਤੋਂ ਉੱਪਰ ਹੈ ਉਹਨੂੰ ਇਨਵੀਟੇਸ਼ਨ ਆ ਜਾਂਦਾ, ਜਿਸ ਦੇ ਘੱਟ ਹੈ ਤਾਂ ਉਹ ਪੁਆਇੰਟ ਕਿੱਥੋਂ ਪੂਰੇ ਕਰ ਸਕਦਾ ਜੀ? ਉਹਨੂੰ ਪੁਆਇੰਟ ਪੂਰੇ ਕਰਨ ਲਈ ਜਾਂ ਤਾਂ PNP ਪ੍ਰੋਵਿੰਸ਼ਨਲ ਨੋਮੀਨੀ ਪ੍ਰੋਗਰਾਮ ਦੇ ਅਧੀਨ ਉਹਦੇ 600 ਪੁਆਇੰਟ ਮਿਲਦੇ ਆ ਜੀ, ਉਹਦੇ ਨਾਲ ਉਹ ਕੁਆਲੀਫਾਈ ਕਰ ਸਕਦਾ, ਜਾਂ ਉਸਨੂੰ ਵਰਕ ਪਰਮਿਟ ਦੀ ਆਪਸ਼ਨ ਹੈ। ਜੋ ਬਾਜਵਾ ਜੀ ਕਹਿ ਰਹੇ ਆ ਕਿ 9 ਮਹੀਨੇ ਵਾਲੀ ਗੱਲ, ਉਹ ਇੱਕ ਸਪੈਸ਼ਲ ਕੈਟੇਗਰੀ ਹੈ ਜਿਸ ਤਰ੍ਹਾਂ ਟਰੱਕਿੰਗ ਦੀ ਕੈਟੇਗਰੀ ਆਪਾਂ ਗੱਲ ਕਰ ਰਹੀਏ, ਸੈਮੀ ਸਕਿੱਲ ਕੈਟੇਗਰੀ,
ਕਾਰੋਬਾਰ ਵੀ ਨੇ ਅਤੇ ਨਾਲ ਟਰੱਕ ਚਲਾਉਂਦੇ,
ਟਰੱਕ ਵੀ ਚਲਾਉਂਦੇ ਨੇ ਅਤੇ ਆਪਣੀਆਂ ਬਹੁਤ ਵੱਡੀਆਂ ਵੱਡੀਆਂ ਆਪਣੇ ਭਾਈਚਾਰੇ ਦੇ ਵਿੱਚ ਕੰਪਨੀਜ਼ ਹੈ, ਅੱਛਾ ਬਿਜ਼ਨਸ ਕਰ ਰਹੇ ਆ, ਦੈਨ ਉੱਥੇ ਟਰੱਕਿੰਗ ਦੀ ਕਾਫੀ ਡਿਮਾਂਡ ਹੈ। ਉਹਦੇ ਵਿੱਚ ਬੰਦੇ ਕੋਲ ਜਿੰਨਾ ਮਰਜ਼ੀ ਐਕਸਪੀਰੀਅੰਸ ਹੋਏ, ਉਹਨੂੰ ਐਟਲੀਸਟ 2 ਈਅਰਸ ਦਾ ਐਕਸਪੀਰੀਅੰਸ ਚਾਹੀਦਾ, ਜਿਹਦੇ ਵਿੱਚੋਂ 9 ਮੰਥਸ ਇਨਸਾਈਡ ਕੈਨੇਡਾ ਦਾ ਐਕਸਪੀਰੀਅੰਸ ਚਾਹੀਦਾ।
ਠੀਕ ਹੈ,
ਸੋ ਉਹ ਕੈਟੇਗਰੀ ਦੇ ਅਧੀਨ ਬੰਦੇ ਨੂੰ ਪਹਿਲਾਂ ਇੱਥੋਂ ਵਰਕ ਪਰਮਿਟ 'ਤੇ ਹੀ ਜਾਣਾ ਪਏਗਾ ਜੀ, ਫਿਰ ਉੱਥੇ ਜਾ ਕੇ 9 ਮੰਥਸ ਬਾਅਦ ਐਲੀਜੀਬਲ ਹੋ ਜਾਂਦਾ ਉਸ ਕੈਟੇਗਰੀ ਦੇ ਅਧੀਨ, ਸੈਮੀ ਸਕਿੱਲ ਅਤੇ PR ਪਾ ਸਕਦਾ।
ਅਤੇ 440 ਪੁਆਇੰਟ ਬਣਦੇ ਕਿਵੇਂ ਆ? ਮੰਨ ਲਓ ਕਿਸੇ ਨੇ ਅਕਾਊਂਟਿੰਗ ਕੀਤੀ ਆ, ਅਤੇ ਉਹਦੇ ਆਇਲਸ 'ਚੋਂ ਵੀ 7-7, 8-8 ਬੈਂਡ ਨੇ। ਜਿਵੇਂ ਇੱਥੇ ਆਸਟ੍ਰੇਲੀਆ 'ਚ ਆ ਵੀ ਅੰਗਰੇਜ਼ੀ ਦਾ ਤੁਹਾਡਾ ਮਿਆਰ ਕਿੰਨਾ, ਤੁਹਾਡੀ ਉਮਰ ਕਿੰਨੀ ਆ, ਤੁਹਾਡੇ ਕੋਲ ਤਜ਼ਰਬਾ ਕਿੰਨਾ, ਉਸ ਆਧਾਰ 'ਤੇ ਪੁਆਇੰਟ ਬਣਦੇ।
ਹਾਂਜੀ, ਡਿਸਾਈਡਿੰਗ ਫੈਕਟਰਸ ਮੇਨਲੀ ਸਿਮਿਲਰ ਜਿਹੀ ਆ ਜੀ।
ਠੀਕ ਹੈ।
ਸੋ ਉਹਦੇ ਵਿੱਚ ਏਜ ਆ ਗਿਆ ਜੀ, ਐਕਸਪੀਰੀਅੰਸ ਆ ਗਿਆ, ਐਜੂਕੇਸ਼ਨ ਆ ਗਿਆ, ਆਈਲੈਟਸ ਦੀ ਲੈਂਗੁਏਜ ਐਬਿਲਿਟੀ ਆ ਗਈ, ਅਡੈਪਟੇਬਿਲਟੀ, ਅਡੈਪਟੇਬਿਲਟੀ ਦੇ ਅੰਦਰ ਤੁਹਾਡਾ ਕੋਈ ਭੈਣ ਭਰਾ ਉੱਥੇ ਹੈ, ਤੁਹਾਡੇ ਕੋਲ ਉੱਥੇ ਕੋਈ ਜੋਬ ਆਫਰ ਹੈ, ਦੈਨ ਪਲੱਸ ਤੁਹਾਡੇ ਸਪਾਊਸ ਜੇ ਤੁਸੀਂ ਮੈਰਿਡ ਹੋ, ਉਹਨਾਂ ਦੀ ਆਇਲਸ ਦੀ ਐਬਿਲਿਟੀ ਕੀ ਆ, ਉਹਨਾਂ ਕੋਲ ਇੰਗਲਿਸ਼ ਦੇ ਪੁਆਇੰਟ ਕਿੰਨੇ ਆ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਸਾਈਡਿੰਗ ਫੈਕਟਰ ਹੈ। ਏਜ ਗਰੁੱਪ ਵੰਡੇ ਹੋਏ ਉਹਨਾਂ ਨੇ ਡਿਫਰੈਂਟ, ਜਿਸ ਤਰ੍ਹਾਂ 35 ਈਅਰਸ ਤੱਕ ਦੇ 12 ਪੁਆਇੰਟ ਆ, ਐਜੂਕੇਸ਼ਨ ਮਾਸਟਰਸ ਦੇ ਮੈਕਸੀਮਮ 25 ਪੁਆਇੰਟਸ ਆ, ਇਸ ਤਰ੍ਹਾਂ ਪੁਆਇੰਟਸ ਦੇ ਨਾਲ ਜਿਸਦੇ ਕੋਲ ਕੁਆਲੀਫਿਕੇਸ਼ਨ ਅੱਛੀ ਹੈ, ਯੰਗ ਹੈ। ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਕਹਿਣਾ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿੰਨਾ ਬੰਦਾ ਯੰਗ ਹੈ, ਜਿੰਨਾ ਉਹਦੇ ਕੋਲ ਜ਼ਿਆਦਾ ਐਕਸਪੀਰੀਅੰਸ ਹੈ, ਜੇ ਉਹਦੀ ਐਜੂਕੇਸ਼ਨ ਆਏ ਦਾ, ਉਸਦੇ ਕੋਲ ਆਇਲਸ ਦੀ ਐਬਿਲਿਟੀ ਗੁੱਡ ਹੈ, ਦੈਨ ਉਹਦੇ ਚਾਂਸਿਸ 440 ਪੁਆਇੰਟ ਬਣਦੇ ਦੇ ਬਹੁਤ ਜ਼ਿਆਦਾ
ਜੀ। ਅਤੇ ਇੱਥੇ ਅਰੋੜਾ ਸਾਹਿਬ ਨੇ ਬੜਾ ਇੱਕ ਅਹਿਮ ਨੁਕਤਾ ਦੱਸਿਆ ਕਿ ਪੁਆਇੰਟ ਪੂਰੇ ਕਿਵੇਂ ਕਰਨੇ ਆ। ਆਸਟ੍ਰੇਲੀਆ 'ਚ ਵੀ ਇਸ ਲਿਹਾਜ਼ ਨਾਲ ਹੀ ਗੱਲਾਂ ਹੁੰਦੀਆਂ, ਸਿਸਟਮ ਸਾਰਾ ਤਕਰੀਬਨ ਉਹੀ ਆ, ਪਰ ਮੈਂ ਇੱਥੇ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਤੁਸੀਂ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਜਾਂ ਉਸ ਕਿਸਮ ਦੇ ਬਹੁਤ ਸਾਰੇ ਕੈਲਕੂਲੇਟਰ ਔਨਲਾਈਨ ਤੁਹਾਨੂੰ ਮਿਲ ਜਾਣੇ ਆ, ਜਿੱਥੇ ਜਾ ਕੇ ਤੁਸੀਂ ਆਪਣੇ ਪੁਆਇੰਟ ਕੈਲਕੂਲੇਟ ਕਰ ਸਕਦੇ ਹੋ। ਉਸ ਲਿਹਾਜ਼ ਨਾਲ ਜਿਹੜਾ ਤੁਹਾਡੀ ਪਹਿਲੀ ਸੋਰਸ ਆਫ ਇਨਫੋਰਮੇਸ਼ਨ ਆ ਉਹ ਕੈਨੇਡਾ ਦੀ ਡਿਪਾਰਟਮੈਂਟ ਦੀ ਵੈਬਸਾਈਟ ਹੀ ਆ। ਇਸ ਲਈ ਪਹਿਲਾਂ ਕਿਸੇ ਕੋਲ ਧੱਕੇ ਖਾਣ ਦੀ ਲੋੜ ਨਹੀਂ, ਕਿਸੇ ਮਾਈਗ੍ਰੇਸ਼ਨ ਏਜੰਟ ਕੋਲ ਜਾਣ ਦੀ ਲੋੜ ਨਹੀਂ, ਪਹਿਲਾਂ ਆਪਣਾ ਗਰਾਊਂਡ ਵਰਕ, ਆਪਣੀ ਮਿਹਨਤ ਕਰੋ। ਜਦ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਪੁਆਇੰਟ ਬਣਦੇ ਆ, ਤਾਂ ਤੁਸੀਂ ਜਾ ਕੇ ਕਿਸੇ ਮਾਹਰ ਦੀ ਵੀ ਰਾਏ ਲੈ ਸਕਦੇ ਹੋ, ਸਲਾਹ ਲੈ ਸਕਦੇ ਹੋ। ਇਹ ਮੇਰਾ ਦੱਸਣਾ ਜ਼ਰੂਰੀ ਇਸ ਲਈ ਬਣ ਜਾਂਦਾ ਕਿਉਂਕਿ ਸਾਡੇ ਭਾਈਚਾਰੇ 'ਚ ਬੜੇ ਡੌਜੀ ਕੰਮ ਹੁੰਦੇ ਆ, ਇਹੋ ਜਿਹੀਆਂ ਗੱਲਾਂ ਅਕਸਰ ਸੁਣਨ 'ਚ ਆਉਂਦੀਆਂ, ਪੜ੍ਹਨ 'ਚ ਆਉਂਦੀਆਂ। ਇੱਥੇ ਮਹਿਮਾਨ ਮੂਹਰੇ ਬਰਫ਼ੀ ਲਿਆ ਕੇ ਰੱਖੀ ਗਈ ਅਤੇ ਉਹਨੂੰ ਕਿਹਾ ਇਹ ਤੇਰੇ ਲਈ ਨਹੀਂ ਆ, ਇੱਦਾਂ ਦੀ ਸ਼ਿਕਾਇਤ ਅਕਸਰ ਇੱਥੋਂ ਦੇ ਵਿਦਿਆਰਥੀ ਕਰਦੇ ਆ ਕਿ ਸਾਨੂੰ ਜੀ ਪੁਰਾਣੇ ਰੂਲਾਂ ਦੇ ਮੁਤਾਬਕ ਅਸੀਂ ਆਏ ਸੀ ਅਤੇ ਹੁਣ ਜਦ ਅਸੀਂ PR ਪਾਉਣ ਦੀ ਵਾਰੀ ਆਈ ਹੈ ਤਾਂ ਸਾਡੇ ਪੁਆਇੰਟ ਨਹੀਂ ਬਣਦੇ, ਉਦੋਂ SOL ਲਿਸਟ 'ਚ ਸੀਗੇ, ਹੁਣ ਅਸੀਂ ਹੈ ਨਹੀਂ ਗੇ। ਉੱਦਾਂ ਦੀ ਕੋਈ ਸਕਿੱਲਡ ਓਕੂਪੇਸ਼ਨ ਲਿਸਟ ਕੈਨੇਡਾ ਦੀ ਵੀ ਹੈ ਜਿਹਦੇ ਤਹਿਤ ਵੀਜ਼ੇ ਪੈਂਦੇ ਆ ਜਾਂ ਜਿਹਦੇ ਤਹਿਤ ਅਸੈਸਮੈਂਟ ਹੁੰਦੀ ਹੈ?
ਹਰ ਪ੍ਰੋਵਿੰਸ ਦੇ ਆਪਣੀ ਇੱਕ ਲਿਸਟ ਰਹਿੰਦੀ ਆ ਜੀ। ਸੋ ਜਿਸ ਤਰ੍ਹਾਂ ਮੈਂ ਹੁਣ BC ਦੇ ਵਿੱਚ ਆ, ਦੈਨ BC ਦੇ ਵਿੱਚ ਟੋਪ 100 ਓਕੂਪੇਸ਼ਨ ਹੈ, ਟੋਪ 100 ਓਕੂਪੇਸ਼ਨ ਦੇ ਉਹਦੇ ਕੁਛ ਐਕਸਟਰਾ ਪੁਆਇੰਟ ਮਿਲਦੇ ਆ ਜਦੋਂ ਤੁਸੀਂ PR ਪਾਉਂਦੇ ਹੋ, 10 ਪੁਆਇੰਟ ਐਕਸਟਰਾ ਮਿਲਦੇ ਆ ਜੀ। ਸੋ ਇਹ ਲਿਸਟ ਉਹਨਾਂ ਦੇ ਸਟੈਟਿਕਸ ਦੇ ਅਕੋਰਡਿੰਗਲੀ ਉਹਨਾਂ ਨੂੰ ਕਿਹੜੇ ਕਾਮਿਆਂ ਦੀ ਲੋੜ ਹੈ ਉਹ ਬਦਲਦੀ ਰਹਿੰਦੀ ਹੈ। ਜਿਹੜਾ ਸਟੂਡੈਂਟ ਹੈ ਉਹਨੂੰ ਕੋਈ ਅੱਜ ਦੀ ਡੇਟ ਦੇ ਵਿੱਚ ਉਹ ਪੜ੍ਹਾਈ ਵਾਸਤੇ ਬੁਲਾ ਰਹੇ ਆ ਜੀ, ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ, ਉਹਨੂੰ PR ਵਾਸਤੇ ਨਹੀਂ ਬੁਲਾ ਰਹੇ ਜੀ। ਜਦੋਂ ਬੱਚਾ ਆਪਣੀ SOP ਵੀ ਲਿਖਦਾ, ਮੈਂ ਪੜ੍ਹੂੰਗਾ, ਪੜ੍ਹ ਕੇ ਉਸ ਤੋਂ ਬਾਅਦ ਮੈਂ ਵਾਪਸ ਆਊਂਗਾ ਜੀ। ਸੋ ਹਾਂਜੀ, ਜਦੋਂ ਉਸਨੇ ਇੱਕ ਕੇਸ PR ਲਈ ਅਪਲਾਈ ਕਰ ਦਿੱਤਾ, ਉਸ ਤੋਂ ਬਾਅਦ ਜੇ ਕੋਈ ਰੂਲ ਚੇਂਜ ਹੁੰਦੇ ਆ, ਉਹ ਉਸ ਜਿਸ ਕੰਡੀਸ਼ਨ ਅਧੀਨ ਉਹਨੇ ਆਪਣਾ ਕੇਸ ਫਾਈਲ ਕੀਤਾ, ਉਹ ਕੰਡੀਸ਼ਨਸ ਉਹਦੇ 'ਤੇ ਐਪਲੀਕੇਬਲ ਰਹਿਣਗੀਆਂ ਜੀ।
ਅਤੇ ਆਪਾਂ ਜੇ ਬਾਈਬਲ ਸਾਹਿਬ ਕੰਪੇਅਰ ਕਰਨਾ ਹੋਵੇ ਇੱਕ ਆਸਟ੍ਰੇਲੀਅਨ ਸਨੈਰੀਓ ਅਤੇ ਕੈਨੇਡੀਅਨ ਸਨੈਰੀਓ ਨੂੰ, ਜੇ ਵਿਦਿਆਰਥੀ ਵੀਜ਼ਿਆਂ ਦੀ ਗੱਲ ਕਰਨੀ ਹੋਵੇ, ਜੇ ਮੋਟੀ ਮੋਟੀ ਗੱਲ ਕਰਨੀ ਹੋਵੇ, ਦੋਨਾਂ ਮੁਲਕਾਂ 'ਚੋਂ ਕਿਹੜੇ ਮੁਲਕ ਨੂੰ ਜ਼ਿਆਦਾ ਤਰਜੀਹ ਮਿਲ ਰਹੀ ਆ ਭਾਰਤ ਤੋਂ?
ਜਿਸ ਲੈਵਲ ਦੇ ਲੋਕ ਮੇਰੇ ਕੋਲ ਆਉਂਦੇ ਨੇ ਭੈਣ ਭਰਾ, ਜਿਹੜੀਆਂ ਉਹ ਗੱਲਾਂ ਕਰਦੇ ਨੇ, ਮੈਂ ਉਹਦਾ ਤੁਹਾਨੂੰ ਨਿਚੋੜ ਦੱਸਾਂਗਾ। ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜਿਨ੍ਹਾਂ ਦੇ ਰਿਲੇਟਿਵਸ ਕੈਨੇਡਾ ਵਿੱਚ ਹੈਗੇ ਨੇ, ਫੈਮਲੀਆਂ ਕੈਨੇਡਾ ਵਿੱਚ ਆ,
ਮਿੱਤਰ ਪਿਆਰੇ
ਆ, ਉਹ ਕਹਿੰਦੇ ਅਸੀਂ ਇੱਥੇ ਨਹੀਂ ਰਹਿਣਾ, ਅਸੀਂ ਉੱਥੇ ਜਾਣਾ ਵਾ। ਦੂਜੇ ਉਹ ਲੋਕ ਨੇ ਜਿਹੜੇ ਆਸਟ੍ਰੇਲੀਆ ਦੀ ਸਿਸਟਮ ਤੋਂ ਪਰੇਸ਼ਾਨ ਹੋ ਚੁੱਕੇ ਨੇ, ਫਰਸਟ੍ਰੇਟ ਹੋ ਚੁੱਕੇ ਨੇ, ਉਹ ਕਹਿੰਦੇ ਅਸੀਂ ਇੱਥੇ ਨਹੀਂ ਰਹਿਣਾ, ਮਤਲਬ ਇੱਥੇ ਉਹਨਾਂ ਨੂੰ PR ਨਹੀਂ ਮਿਲ ਰਹੀ, ਕਹਿੰਦੇ ਉਹ ਜਾਣਾ ਵਾ। ਤੀਜੇ ਉਹ ਹੈਗੇ ਨੇ ਜਿਨ੍ਹਾਂ ਨੇ ਕੋਈ ਜਾਅਲੀ ਡਾਕੂਮੈਂਟ ਇਮੀਗ੍ਰੇਸ਼ਨ ਨੂੰ ਦਿੱਤਾ ਅੱਜ ਤੋਂ 3 ਸਾਲ ਪਹਿਲਾਂ, 2 ਸਾਲ ਪਹਿਲਾਂ, ਭਾਵੇਂ ਐਕਸਪੀਰੀਅੰਸ ਸੀਗਾ, ਭਾਵੇਂ ਫੰਡ ਸੀਗੇ, ਉਹਨਾਂ ਦੇ 3 ਸਾਲ ਦਾ ਬੈਨ ਲੱਗ ਚੁੱਕਿਆ ਆਸਟ੍ਰੇਲੀਆ ਵਿੱਚ। ਉਹ ਹੈਗੇ MRT ਵਿੱਚ ਜਾਂ ਕਹਿ ਲਓ ਕੋਰਟ 'ਚ ਵਿੱਚ ਉਹਨੇ ਆਪਣੇ ਕੇਸ ਪਾਏ ਹੋਏ ਆ, ਉਹ ਕਹਿੰਦੇ ਆ ਕਿ ਅਸੀਂ ਇੰਡੀਆ ਨਹੀਂ ਜਾਣਾ, ਹੁਣ ਅਗਲੀ ਪ੍ਰੈਫਰੈਂਸ ਸਾਡੀ ਕੈਨੇਡਾ ਵਾ, ਉਹਦੇ ਬਾਰੇ ਦੱਸੋ। ਸੋ ਓਵਰਆਲ ਕੀ ਹੈਗਾ ਕਿ ਜਿੰਨਾ ਕਿ ਇਹਨਾਂ ਨੇ ਮੈਨੂੰ ਦੱਸਿਆ ਵਾ ਜਾਂ ਜੋ ਅਸੀਂ ਵੀ ਰਿਸਰਚ ਕੀਤੀ ਆ ਜਾਂ ਉੱਥੇ ਜਾਂਦੇ ਹੁੰਦੇ ਅਸੀਂ ਵੀ ਰਹਿੰਦੇ ਹਾਂ, ਕੈਨੇਡਾ ਵਿੱਚ ਸੈਲਰੀ ਦਾ ਲੈਵਲ, ਇਨਕਮ ਲੈਵਲ ਘੱਟ ਹੈ। ਇੱਕ ਗੱਲ ਹੈਗੀ ਆ ਕਿ ਜਿਹੜੇ ਭੈਣ ਭਰਾ ਆਸਟ੍ਰੇਲੀਆ 'ਚ ਰਹਿ ਲੈਂਦੇ ਆ 2-4 ਸਾਲ, ਉਹਨਾਂ 'ਤੇ ਦਿਲ ਲੱਗ ਜਾਂਦਾ। ਉਹ ਅਲੱਗ ਅਲੱਗ ਕਾਰਨ ਹੋ ਸਕਦੇ ਆ, ਮੌਸਮ ਕਰਕੇ ਜਾਂ ਸਮਾਜ ਕਰਕੇ, ਉਹ ਜਦੋਂ ਉੱਥੇ ਪਹੁੰਚ ਜਾਂਦੇ ਆ ਅਤੇ ਸਾਨੂੰ ਫਿਰ ਕਦੀ ਕਦੀ ਕਾਲ ਆਉਂਦੀ ਆ ਉਹਨਾਂ ਦੀ 2-4 ਸਾਲ ਬਾਅਦ ਕਿ ਸਰ ਅਸੀਂ ਦੁਬਾਰਾ ਆਸਟ੍ਰੇਲੀਆ ਕਿੱਦਾਂ ਆ ਸਕਦੇ ਹਾਂ। ਸੋ ਇਹ ਵੀ ਸੱਚਾਈ ਹੈ।
Hear more stories in your language by visiting sbs.com.au.